ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਈ ਮੈਂ ਬਾਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਈ ਮੈਂ ਬਾਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਨਾਲ ਪ੍ਰਾਪਤ ਹੋਏ ਹਨ। ਇਸ ਪਾਵਨ ਅਸਥਾਨ 'ਤੇ ਨਤਮਸਤਕ ਹੋ ਕਰਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਅਮੁੱਲਕ ਘੜੀਆਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਸਦ ਵਹਾਇਆ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ अध्यात्म मार्ग बख्शिश करने वास्ते हुक्मनामा मुख वाक बख्शिश किया है। मर्यादा के अनुसार इस पावन स्थान गुरद्वारा मंजी साहिब दीवान हाल विखे पावन मुख वाक की विचार सरवण करने वास्ते आप जुड़ बैठे हो। सब तो पहला आप अपनी मनोविरति एकाग्र करके जिन्हें भी शरीर जुड़ बैठे हो जां दूर दरेड़ देश विदेश के अंदर टेलीविजन के माध्यम राही अपनी हाजिरी ला रहे हो, करो कृपालता दुम्मे हाथ जोड़ के श्री गुरु ग्रंथ साहिब महाराज जी के चरणों का ध्यान धर के एक बार उच्चारण करो जी। सतनाम श्री वाहिगुरु। फिर आखो जी सतनाम श्री वाहिगुरु। अज का पावन मुख वाक सहज सतगुरु पंचम पातशाह गुरु अर्जन देव महाराज जी का उच्चारण किया होया जैतसरी राग अंदर श्री गुरु ग्रंथ साहिब महाराज जी के पावन अंग 700 उत्ते सुभाए मान है। सतगुरु सच्चे पातशाह जी वो मार्ग दस रहे हैं जिस मार्ग उत्ते चलिया ही अकाल पुरख वाहिगुरु परमेश्वर परमात्मा जी नूं आपां प्रवान हो सकते, जिस राह उत्ते तुरिया ही ये मानस जन्म जीवन सफल हो सकता है, जिस मार्ग नूं अख्तियार कीत्या ही अकाल पुरख वाहिगुरु जी द्वारा बख्शिश किया होया ये मानस जन्म उस अकाल पुरख वाहिगुरु जी नूं प्रवान होएगा। सतगुरु जी की बख्शिश कर रहे हैं प्यार नाल एक बार पहली पंक्ति सरवण करो जी।
सतनाम श्री वाहिगुरु साहिब जी। जैतसरी महला पंजवा घर तीजा दो पदे एक ओंकार सतगुर प्रसाद।
आखो सतनाम श्री वाहिगुरु। गज के आख्या करो सतनाम श्री। जैतसरी राग है महला पंजवां पंचम पातशाह धन सतगुरु गुरु अर्जन देव महाराज जी घर तीजा इस पावन शब्द नूं गाउण दी हदायत घर तीजे विच है। दो पदे दो पद्यां वाली बाणी दे सरलेख हेठ सतगुरु जी शब्द उचारण कर रहे हैं। एक ओंकार सतगुर प्रसाद संकेत विच मूल मंत्र अकाल पुरख वाहिगुरु जो एक अदुत्ती हस्ती है सतगुरु जी दे प्रसाद कृपा नाल ही उस अकाल पुरख सर्व व्यापक सर्व कला समृत सर्व शक्तिमान ओमनीपोटेंट निरंकार की प्राप्ति हुंदी है।
एहो संदेसरो कहियो प्रिय कहियो।
आखो सतनाम श्री वाहिगुरु। फिर आखो सतनाम श्री। देहो संदेसरो कहियो प्रिय कहियो। सतगुरु सच्चे पातशाह जी बख्शिश कर रहे एक अकाल पुरख वाहिगुरु जी नूं मिलन दी जिज्ञासा रखण वाले वो जीव इस्त्री दूसरी सुहागण भैण कोलों गुरसिख कोलों गुरमुख दे कोलों मार्ग पुछ रही है। यह गुरसिख प्यारे हे सुहागण भैणे मैनू उस प्यारे प्रीतम दा सुनेहा दे उदे घर दी कोई बात सुना वो अकाल पुरख वाहिगुरु मैनू किवें मिले जिहदे बारे सुनन तों बाद उहदियां गथावां उहदी वडियाई उहदी महिमा सुन के मैं विसम विच हैरानगी विच चली जांदी। हे सुहागण सखीए दसो प्यारा प्रीतम किवें मिलदा है। सत संगत जी कहानी सुनने तो ही शुरू होएगी। ਅਕਾਲ ਪੁਰਖ ਰੱਬ ਨੂੰ ਮਿਲਣ ਵਾਸਤੇ ਪਹਿਲਾਂ ਉਸਦੀ ਮਹਿਮਾ ਉਸਦੀ ਵਡਿਆਈ ਜਦੋਂ ਇਹਨਾਂ ਕੰਨਾਂ ਨਾਲ ਸੁਣੀ ਜਾਂਦੀ ਫਿਰ ਮਨ ਦੇ ਅੰਦਰ ਉਹਨੂੰ ਮਿਲਣ ਵਾਸਤੇ ਚਾਓ ਪੈਦਾ ਹੁੰਦਾ। ਸੰਸਾਰ ਵਿੱਚ ਕਿਸੇ ਵੀ ਕੰਮ ਵਿੱਚ ਲਾਭ ਲੈਣ ਵਾਸਤੇ ਪਹਿਲਾਂ ਉਸ ਕੰਮ ਬਾਰੇ ਬਹੁਤ ਲੋਕਾਂ ਕੋਲੋਂ ਪੁੱਛਿਆ ਜਾਂਦਾ, ਲੋਕਾਂ ਕੋਲੋਂ ਸੁਣਿਆ ਜਾਂਦਾ, ਇਸ ਕੰਮ ਵਿੱਚ ਕੀ ਲਾਭ ਹੈ, ਕਿੰਨਾ ਕੁ ਖਰਚ ਆਉਂਦਾ, ਪ੍ਰੋਫਿਟ ਕਦੋਂ ਆਉਣਾ ਸ਼ੁਰੂ ਹੁੰਦਾ, ਇਹਦੇ ਵਾਸਤੇ ਕੀ ਮਸ਼ੀਨਰੀ ਚਾਹੀਦੀ, ਕਿੰਨੇ ਲੋਕ ਚਾਹੀਦੇ ਹਨ, ਕਿੰਨਾ ਟਾਈਮ ਲੱਗਦਾ। ਹਰ ਸੰਸਾਰੀ ਕੰਮ ਵਿੱਚ ਵੀ ਪਹਿਲਾਂ ਕਿਸੇ ਕੋਲੋਂ ਸੁਣਨਾ ਪੈਂਦਾ। ਨਿਕਾ ਜਿਹਾ ਬੱਚਾ ਜਦੋਂ ਪਹਿਲਾਂ ਬੋਲਣਾ ਸਿੱਖਦਾ ਤੇ ਸਾਧ ਸੰਗਤ ਤੋਂ ਸੁਣ ਕੇ ਹੀ ਸਿੱਖਦਾ, ਮਾਂ ਉਹਨੂੰ ਪਹਿਲਾਂ ਬੋਲਦੀ ਹੈ ਫਿਰ ਉਹ ਸੁਣਨ ਤੋਂ ਬਾਅਦ ਬੋਲਦਾ। ਇਸ ਗੱਲ ਨੂੰ ਮੈਡੀਕਲ ਸਾਇੰਸ ਨੇ ਮੰਨਿਆ, ਜਿਹੜੇ ਬੱਚੇ ਜਨਮ ਤੋਂ ਬਹਿਰੇ ਹੋਣਗੇ 99% ਉਹ ਬੱਚੇ ਗੁੰਗੇ ਵੀ ਹੋਣਗੇ, ਕਿਉਂਕਿ ਸੁਣਨ ਕਰਕੇ ਹੀ ਬੋਲਣਾ ਸਿੱਖਦੇ ਨੇ। ਇਸ ਲਈ ਗੁੰਗੇ ਤੇ ਬਹਿਰਿਆਂ ਦੀ ਅਲੱਗ ਭਾਸ਼ਾ ਔਰ ਇਕੱਠਾ ਹੀ ਸਕੂਲ ਹੈ ਗੁੰਗੇ ਤੇ ਬਹਿਰਿਆਂ ਦਾ। ਸੋ ਸਭ ਤੋਂ ਪਹਿਲਾਂ ਸੁਣਨ ਨਾਲ ਬੋਲਣਾ ਸਿੱਖਿਆ ਜਾਂਦਾ, ਸੁਣਨ ਕਰਕੇ ਚਾਓ ਪੈਦਾ ਹੁੰਦਾ। ਪਹਿਲੇ ਦਿਨ ਕਲਾਸ ਵਿੱਚ ਟੀਚਰ ਆਪ ਪਹਿਲਾਂ ਬੋਲਦਾ, ਏ ਫਾਰ ਐਪਲ, ਬੀ ਫਾਰ ਵੈਟ, ਇੱਕ ਦੁਣੀ ਦੂਣੀ, ਦੋ ਦੁਣੀ ਚਾਰ, ਫਿਰ ਬੱਚੇ ਸੁਣ ਕੇ ਬੋਲਦੇ ਨੇ। ਉਹ ਖਾਲੀ ਬੋਲਣ ਤੱਕ ਸੀਮਤ ਨਹੀਂ ਰਹਿੰਦੇ। ਸਾਧ ਸੰਗਤ ਉਸ ਤੋਂ ਬਾਅਦ ਇੱਕ ਕਲਾਸ ਹੋਰ ਸ਼ੁਰੂ ਹੁੰਦੀ ਹੈ, ਬੋਲੀ ਹੋਈ ਚੀਜ਼ ਨੂੰ ਪ੍ਰੈਕਟੀਕਲ ਬੁੱਝਿਆ ਜਾਂਦਾ। ਜਦੋਂ ਉਹ ਬੋਲੀ ਹੋਈ ਚੀਜ਼ ਕਲਾਸ ਵਿੱਚ ਪ੍ਰੈਕਟੀਕਲ ਹੋ ਜਾਏ ਕਿ ਦੋ ਤੇ ਦੋ ਚਾਰ ਕਿਵੇਂ ਹੋ ਜਾਂਦੇ ਨੇ, ਤਿੰਨ ਦੁਣੀ ਛੇ ਕਿਵੇਂ ਹੋ ਜਾਂਦੇ ਹਨ, ਤਾਂ ਜਦੋਂ ਟੀਚਰ ਉਸ ਦਾ ਅਭਿਆਸ ਕਰਾਉਂਦਾ, ਉਹਨੂੰ ਉਸ ਮੈਥੇਮੈਟਿਕਸ ਦੇ ਅੰਦਰ ਐਕਸਰਸਾਈਜ਼ ਕਰਾਉਂਦਾ, ਸੋ ਉਹਦਾ ਅਭਿਆਸ ਪੱਕਦਾ, ਉਹਦੇ ਸਾਹਮਣੇ ਪ੍ਰੈਕਟੀਕਲ ਆਉਂਦਾ, ਫਿਰ ਇੱਕ ਦੁਣੀ ਦੁਣੀ ਦੋ ਦੁਣੀ ਚਾਰ ਪੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ, ਉਹ ਵੱਡੇ ਵੱਡੇ ਸਵਾਲ ਹੱਲ ਕਰ ਲੈਂਦਾ। ਪਰ ਸ਼ੁਰੂਆਤ ਜਿਹੜੀ ਉਹ ਸੁਣਨ ਤੋਂ ਹੋਈ। ਸੋ ਇਹ ਸੰਸਾਰ ਦੀ ਕਹਾਣੀ ਹੈ। ਜਦੋਂ ਨਿਰੰਕਾਰ ਦੇ ਘਰ ਦੇ ਮਾਰਗ ਅਧਿਆਤਮ ਦੀ ਕਹਾਣੀ ਸ਼ੁਰੂ ਹੋਏਗੀ, ਉਦੋਂ ਵੀ ਕਿਸੇ ਕੋਲੋਂ ਸੁਣਨਾ ਪੈਂਦਾ। ਸੁਣਨ ਤੋਂ ਬਾਅਦ ਚਾਓ ਪੈਦਾ ਹੁੰਦਾ, ਫਿਰ ਉਸ ਮਾਰਗ 'ਤੇ ਉਹ ਤੁਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਭਗਤ ਸਾਹਿਬ ਜੀ ਦੀ ਬਾਣੀ ਹੈ, ਚਾਰ ਸ਼ਬਦ ਨੇ ਉਹਨਾਂ ਦੇ। ਦੁਨਿਆਵੀ ਤੌਰ 'ਤੇ ਕਿਸੇ ਮਦਰਸੇ ਕਿਸੇ ਸਕੂਲ ਵਿੱਚ ਪੜ੍ਹਨ ਨਹੀਂ ਗਏ, ਨਾ ਕੋਈ ਸੰਸਾਰੀ ਗਿਆਨ ਹੈ, ਸਿਰਫ ਕਿਰਤ ਸੰਸਾਰ ਪਰਿਵਾਰ ਪਾਲਣ ਵਾਸਤੇ ਖੇਤੀ ਦੀ ਕਿਰਤ ਕਰਦੇ ਨੇ, ਲਾਗਲੇ ਪਿੰਡ ਵਿੱਚ ਕੌਣ ਰਹਿੰਦਾ ਇਹ ਵੀ ਗਿਆਨ ਨਹੀਂ। ਸਾਧ ਸੰਗਤ, ਅੱਜ ਕੱਲ੍ਹ ਅਸੀਂ ਧਰਮ ਦੀ ਵਿਆਖਿਆ ਕਰਨ ਵਾਸਤੇ ਪਹਿਲਾਂ ਗਿਆਨ ਦੀਆਂ ਗੱਲਾਂ ਬਹੁਤ ਸਾਹਮਣੇ ਲਿਆਈ ਦੀਆਂ ਨੇ, ਇਹ ਕਿਹੜੇ ਬੰਦੇ ਦਾ ਲਿਖਿਆ ਹੋਇਆ ਲੇਖ ਹੈ। ਕਥਾ ਵਿੱਚ ਕੁਝ ਵੀ ਬੋਲੋ, ਬਹੁਤੇ ਸਵਾਲ ਕਰਨ ਵਾਲੇ ਕਹਿਣਗੇ ਇਹ ਕਿੱਥੋਂ ਪੜ੍ਹਿਆ ਭਾਈ ਸਾਹਿਬ ਜੀ, ਕਿਹਦਾ ਲਿਖਿਆ ਹੋਇਆ। ਜੇ ਤਾਂ ਉਹ ਲਿਖੇ ਹੋਏ ਬੰਦੇ ਦਾ, ਜੇ ਲੇਖਕ ਜਿਹੜਾ ਉਹਦੇ ਨਾਮ ਦੇ ਮੋਹਰੇ ਕੋਈ ਪ੍ਰੋਫੈਸਰ, ਕੋਈ ਡੀਲੈਟ, ਕੋਈ ਡਿਗਰੀਆਂ ਲੱਗੀਆਂ ਹੋਈਆਂ ਨੇ ਡਾਕਟਰ, ਫਿਰ ਤਾਂ ਲੋਕ ਕਹਿਣਗੇ ਉਹ ਬੜਾ ਪੜ੍ਹਿਆ ਲਿਖਿਆ, ਉਹਦੀ ਗੱਲ ਸਹੀ ਹੋਏਗੀ। ਸੰਸਾਰ ਵਿੱਚ ਹਰ ਬੰਦਾ ਕਹਿੰਦਾ ਪਹਿਲਾਂ ਦੱਸੋ ਜੀ ਇਹ ਕਿੱਥੋਂ ਪੜ੍ਹਿਆ, ਉਹਨੇ ਕਿੰਨੀਆਂ ਡਿਗਰੀਆਂ ਕੀਤੀਆਂ ਨੇ, ਉਹਦੇ ਕੋਲ ਕਿਹੜੀ ਕਿਹੜੀ ਡਿਗਰੀ ਹੈ। ਪਰ ਸਾਧ ਸੰਗਤ, ਸੰਸਾਰ ਦੇ ਕੋਈ ਗਿਆਨ ਵਾਸਤੇ ਡਿਗਰੀਆਂ ਜ਼ਰੂਰੀ ਨੇ, ਪਰ ਨਿਰੰਕਾਰ ਅਕਾਲ ਪੁਰਖ ਅਧਿਆਤਮ ਦੇ ਮਾਰਗ ਉੱਤੇ ਤੁਰਨ ਵਾਲੇ ਵਾਸਤੇ ਜੇ ਤੁਸੀਂ ਕਹੋ ਕਿ ਡਿਗਰੀਆਂ ਹੀ ਕੰਮ ਆਉਣਗੀਆਂ, ਨਾ ਤਾਂ ਡਿਗਰੀਆਂ ਕੰਮ ਨਹੀਂ ਆਉਣੀਆਂ, ਉੱਥੇ ਡਿਗਰੀ ਕੋਈ ਹੋਰ ਕਰਨੀ ਪੈਂਦੀ ਹੈ, ਉਹਦੇ ਘਰ ਦੀ ਪੜ੍ਹਾਈ ਕੋਈ ਹੋਰ ਹੈ, ਉਹਦੇ ਘਰ ਦੀ ਵਿੱਦਿਆ ਕੋਈ ਹੋਰ ਹੈ, ਉਹਨੂੰ ਮਿਲਣ ਵਾਸਤੇ ਗਿਆਨ ਕੋਈ ਹੋਰ ਚਾਹੀਦਾ। ਸਾਧ ਸੰਗਤ, ਉਸ ਭਗਤ ਕੋਲ ਤਾਂ ਇੰਨਾ ਵੀ ਗਿਆਨ ਨਹੀਂ ਕਿ ਲਾਗਲੇ ਪਿੰਡ ਵਿੱਚ ਕੀ ਹੋ ਰਿਹਾ, ਸਿਰਫ ਆਪਣੀ ਕਿਰਤ ਤੱਕ ਸੀਮਤ ਹੈ। ਹਾਂ, ਇੱਕ ਚਾਓ ਪੈਦਾ ਹੋਇਆ ਜਦੋਂ ਕੰਨਾਂ ਨਾਲ ਰੱਬ ਦੇ ਪਿਆਰੇ ਜਿਹੜੇ ਸਾਧੂ ਉਹਦੇ ਖੇਤਾਂ ਵਿੱਚੋਂ ਗੁਜ਼ਰਦੇ ਨੇ, ਉਹਦੇ ਖੂਹ ਤੋਂ ਪਾਣੀ ਪੀ ਜਾਂਦੇ ਨੇ, ਉਹਦੇ ਕੋਲ ਬਹਿੰਦੇ ਨੇ, ਪਾਣੀ ਪੀ ਕੇ ਉਹਦੇ ਖੇਤਾਂ ਦੇ ਦਰਖਤਾਂ ਦੀ ਛਾਵੇਂ ਦੋ ਘੜੀਆਂ ਬਹਿ ਲੈਂਦੇ ਨੇ, ਜਦੋਂ ਬਹਿੰਦੇ ਨੇ ਉਹ ਸਾਧੂ ਰੱਬ ਦੀ ਕਥਾ, ਰੱਬ ਦੀਆਂ ਗੱਲਾਂ ਕਰਦੇ ਨੇ, ਉਹ ਖੇਤੀ ਕਰਨ ਵਾਲਾ ਕੋਲ ਬਹਿ ਜਾਂਦਾ, ਸੁਣ ਸੁਣ ਕੇ ਕੰਨਾਂ ਵਿੱਚ ਅੰਦਰ ਚਾਓ ਪੈਦਾ ਹੋਇਆ, ਆਹ ਕੁਝ ਵੀ ਹੋ ਸਕਦਾ। ਜਦੋਂ ਮਨ ਵਿੱਚ ਇਹ ਗੱਲ ਉਹਨਾਂ ਸਾਧੂਆਂ ਕੋਲੋਂ ਕੰਨਾਂ ਨਾਲ ਸੁਣੀ ਕਿ ਵੀ ਕੋਈ ਜੋੜੇ ਗੰਢਣ ਵਾਲਾ, ਜੁੱਤੀਆਂ ਗੰਢਣ ਵਾਲਾ ਕੰਛੀ ਵਿੱਚ ਰਹਿੰਦਾ, ਕਹਿੰਦੇ ਉਹਨੂੰ ਪਰਮਾਤਮਾ ਮਿਲ ਗਿਆ। ਸੁਣਿਆ महाराणी चालना बाई ओदी सेवक हो गई, मीरा बाई ओदी शिष्य बन गई, चटौरगढ़ दा राजा ओदा सेवक हो गया, उत्थों दे राजे ने ओदी जय जयकार कीती है। जदों ओ साधु आपस विच गल्लां करन ते साथ संगत खेती करन वाले दे अंदर चाहो पैदा होया, कोई होर साधु आउंदा है ओ कथा सुणाउंदा है, कपड़े बुन वाला वेखो कबीर कहिंदे हन संगलां नाल बन के पानी विच डुब्या, डुब्या ही नहीं संगल टुट गए। राजे ने हाथी अगे सुटिया, हाथी ने पैर नहीं रखे। वो साधु आपस में भगतां दीआं गल्लां करदे ने, फकीरी दीआं गल्लां करदे ने, सुन सुन के चाहो पैदा होया। एक खेती करन वाले कोल कोई डिग्रियां कोई ज्ञान नहीं, किसे स्कूल विच नहीं पढ़िया, ते साध संगत सुन के भगती दा चाहो जाग गया और उस चाहो ने उन्हूं निरंकार तक पहुंचा दिता। ओइयो बाणी अज ओइयो भगत श्री गुरु ग्रंथ साहिब महाराज की बाणी विच भी विराजमान। इहदी गवाही इक्को शब्द तों मिलेगी, तुसीं सुणदे रहिंदे हो। गुरु अर्जन देव महाराज जी ने उस भगत का हवाला देने लई शब्द लिखिया, पहला दूजे भगतां दी गल कही, गोविंद 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 संग नाम दियो मन लीना, आठ धाम को शिपर होयो लाखीना, बुन्ना तन्ना त्याग के प्रीत चरण कबीरा, नीच कुल्ला जो लहरा पयो गुणी गहीरा, रविदास बंता टोर नीत तिन त्यागी माया, प्रगट होआ साध संग हर दर्शन पाया, सहन नाई बुतकारियो कर कर सुनिया, हिरदय वसया पार ब्रह्म भगतां में गणिया। जदों आ भगतां दी गाथा साधुआं कोलों फकीरां कोलों सुनी ते फिर चाओ पैदा होया। ए बिद सुन के जट रो तो भगती लागा, ए कुछ सुन के फिर चाओ पैदा होया। मैं खेती करदिया क्यों नहीं रब नू पा सकदा, जे जोड़े कंढदिया कोई पा सकदा है, जे कपड़िया बुणदिया रब नू कोई पा सकदा है, जे कपड़ा सिउंदिया कोई पा सकदा है, जे घर घर होका दिंदिया बुतियां करदिया कोई नाई पा सकदा है रब नू, मैं क्यों नहीं पा सकदा। ए बिद सुन के जट रो भगती लागा, मिले पर तख गोसैया तन्ना वड भागा। वो भी फिर वड्डे भागों वाला रब नू मिल गया, मिले पर तख गोसैया। सो मिलन वास्ते किसे डिग्री किसे ज्ञान की जरूरत नहीं, हां आ ज्ञान चाहिए कि सुनने तो बाद अंदर चाओ ते विश्वास पैदा हो गए। सुनी हुई गल तुहानूं उस तुरे वल खिच के लियाउंदी है। हां दुनियावी तौर ते आपां लाभ लैण लई गल्लां ध्यान नाल सुनी दियां ने, बस इत्थे इक उकाई हुंदी है, बंदा धर्म विच पूरे मन नाल नहीं सुनदा। जिहड़ी चीज पूरे मन नाल ना सुनी जाए उह संसार विच साध संगत तों दा लाभ नहीं जे हुंदा। पूरे मन नाल कोई चीज ना कीती जाए उहदे विचों बेनीफिट नहीं होएगा। तुसीं पढ़े लिखे सज्जण बैठे हो, कणक दा अद्धा दाणा बीज दिओ, जिन्नी मर्जी खाद पाई जो बिल्कुल नहीं उगेगा। चन्नियां दा छोलियां दा अद्धा दाणा जिहड़ी दली हुई दाल आपां खाई दी है, वह दाल लेके खेत विच खिलार दिओ, जिन्नी मर्जी उहदे उत्ते यूरिया डाया खादां पाई जाओ, वह छोले कदे नहीं पैदा होणगे। क्यों? वह अद्धा हो गया है, उगण वास्ते पूरा चाहिए। इदां साध संगत जिदन पूरे मन नाल सुन के वह गल पूरन रूप में कमाई में आ जाए, मनन में आ जाए, उदन उहदा लाभ होना शुरू हुंदा। अधूरा अधूरा कीता होया कम बंदे नू लाभ नहीं देगा, अद्धी खाधी हुई दवाई रोगी दे रोग का इलाज नहीं करेगी। इहो हजूर ने कहा, पहला उहदा सुनिया सुन, सुन तो बाद जिदन उहनू बुझ लेंगा उदन तेरे अंदर भी वह चाओ पैदा होएगा, तिना देख मन चाओ उठन। सुनने तो बाद उस मार्ग से तुरन का चाओ पैदा होएगा, पहला सुन उन्हां बारे। साध संगत यह चीज अंदर फिर खिच पैदा करती है, जो कुछ सुने बंदा उन्हूं वेखना चाहता है। और एक अभ्यास और होएगा, सुनना बहुत बड़ा विज्ञान है। सुनदिया सुनदिया तुसीं उस जगह पर पहुंच जाओगे जिथों की वह कथा कहानी चल रही है, वह शहर तुहाडियां अखां दे सामने आ जाए। सुरत ते शब्द का बड़ा वड्डा विज्ञान है। 300 साल पहला दी कोई कथा सुनाए चमकौर दी जंग, ते साध संगत तुसीं सुणदिआं सुणदिआं उस धरती ते पहुंच जाओगे जिथे जंग हो रही। शरीर इत्थे बैठे, सुरत तुहाडी उस जगह ते पहुंच जाएगी। जे कोई सुनन वाला वह कथा 300 साल सुरत पिछे जा सकती है, याद रखियो गुरु का शब्द सुणदिआं सुणदिआं जिदन सुरत शब्द सुन लग जाए उदन सुरत निरंकार तक भी पहुंच सकती जिथों शब्द आया। सो सुनना बहुत वड्डा विज्ञान है। ਅੱਜ ਮਹਾਰਾਜ ਬਖਸ਼ਿਸ਼ ਕਰਦੇ ਜਿਨ੍ਹਾਂ ਨੂੰ ਤੰਗ ਪੈਦਾ ਹੋਈ ਉਹਨਾਂ ਪਹਿਲਾਂ ਸੁਣਿਆ ਪੁੱਛਿਆ ਦਿਓ ਸੰਦੇਸਰੋ ਕਹੀਓ ਪ੍ਰਿਆ ਕਹੀਓ ਉਸ ਪਿਆਰੇ ਦੇ ਘਰ ਦਾ ਕੋਈ ਕਹੋ ਸੁਨੇਹਾ ਜਿਹੜੀ ਸੁਣੀ ਹੋਈ ਚੀਜ਼ ਮੈਨੂੰ ਉਸ ਪਿਆਰੇ ਤੱਕ ਲੈ ਜਾਏ ਹੇ ਸੁਹਾਗਣ ਭੈਣੇ ਮੈਨੂੰ ਉਹਦੀ ਕੋਈ ਗੱਲ ਸੁਣਾ
ਕਿਸਮ ਭਾਈ ਮੈਂ ਬਹੁਬਿਧ ਸੁਣਤੇ ਕਹੋ ਸੁਹਾਗਣ ਸਹੀਓ
ਹੇ ਸੁਹਾਗਣ ਸਖੀਏ ਭੈਣੇ ਗੁਰਸਿੱਖ ਪਿਆਰਿਆ ਤੂੰ ਮਿਲਿਆ ਮੈਨੂੰ ਵੀ ਉਹਦੇ ਬਾਰੇ ਕੋਈ ਦੱਸ ਜਿਹਨੂੰ ਸੁਣਨ ਨਾਲ ਬਿਸਮ ਭਈ ਮੈਂ ਬਹੁਬਿਦ ਸੁਣਤੇ ਜਿਹਦੇ ਬਾਰੇ ਬਹੁਤ ਕੁਝ ਸੁਣ ਕੇ ਹੈਰਾਨ ਹੋ ਜਾਂਦੀ ਏਦਾਂ ਦਾ ਹੈ ਉਹ ਪਿਆਰ ਇੰਨਾ ਵੱਡਾ ਉਹ ਜਲ ਤੇ ਥਲ ਕਰ ਥਲ ਤੇ ਕੂਆਂ ਕਰ ਸਕਦਾ ਮੇਰ ਤੇ ਕੂਪ ਕਰਾਵੇ ਉਹ ਇੰਨਾ ਵੱਡਾ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਸੁਣਨ ਤੋਂ ਬਾਅਦ ਉਹ ਗੱਲ ਸੁਣ ਕੇ ਹੈਰਾਨ ਹੋ ਜਾਈਦਾ ਇਸ ਤਰ੍ਹਾਂ ਹੁੰਦਾ ਮੈਨੂੰ ਉਹਦਾ ਕੋਈ ਸੁਨੇਹਾ ਦੇ ਜਿਹਦੇ ਬਾਰੇ ਇਹ ਸੁਣਾ ਕਿ ਸ਼ੀਆਂ ਵਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਹਾ ਕਹਾ ਖਾਨ ਤੇਰਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥੱਲੀ ਕਰੇ ਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਜਿੱਤੇ ਜੀ ਜੀ ਵੱਲੇ ਸਾਹਾਂ ਜੀ ਵੱਲੇ ਤਾਂ ਕਿ ਅਸਾ ਜਿਹੜਾ ਬਿਨਾਂ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਉਹਦੀ ਗੱਲ ਦੱਸ ਤੇ ਸੁਣਨ ਤੋਂ ਬਾਅਦ ਫਿਰ ਚਾਉ ਪੈਦਾ ਹੁੰਦਾ ਉਹ ਰਹਿੰਦਾ ਕਿੱਥੇ ਹੈ ਫਿਰ ਉਹਨੂੰ ਮਿਲਣ ਵਾਸਤੇ ਤੰਗ ਪੈਦਾ ਹੁੰਦੀ ਹੈ ਇਤਿਹਾਸ ਦੀ ਇੱਕ ਬੜੀ ਸੁੰਦਰ ਤਰੰਗ ਹੈ ਸਾਧ ਸੰਗਤ ਇੱਕ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਿੱਖ ਹੋਇਆ ਭਾਈ ਕਲਿਆਣਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਪ੍ਰਚਾਰਕ ਥਾਪ ਦਿੱਤਾ ਜਿਹੜੇ ਇਲਾਕੇ ਵਿੱਚ ਜਾਂਦੇ ਨੇ ਜਿੱਥੇ ਕਿਰਤ ਲਈ ਉਪਜੀਕਤਾ ਚੱਲਦੀ ਹੈ ਉੱਥੇ ਗੁਰੂ ਘਰ ਦਾ ਦਸਵੰਧ ਸੇਵਾ ਲਿਆ ਕੇ ਸੰਗਤ ਦੀ ਗੁਰੂ ਕੋਲ ਭੇਟ ਕਰਦੇ ਨੇ ਇੱਕ ਦਿਨ ਸੰਗਤ ਦਾ ਦਸਵੰਧ ਮਾਇਆ ਭੇਟ ਜਿਸ ਇਲਾਕੇ ਵਿੱਚੋਂ ਲੈ ਕੇ ਆ ਰਹੇ ਸਨ ਘਣੇ ਸੰਘਣੇ ਜੰਗਲ ਵਿੱਚੋਂ ਗੁਜ਼ਰੇ ਇਤਿਹਾਸ ਕਹਿੰਦਾ ਲਾਹੌਰ ਦੇ ਪਰਲੇ ਪਾਸਿਓਂ ਜਦੋਂ ਉਹ ਜੰਗਲ ਵਿੱਚੋਂ ਆ ਰਹੇ ਸਨ ਇੱਕ ਧਾੜਵੀ ਨੇ ਤਿੱਖਾ ਦਫ਼ਤਰ ਹੱਥ ਵਿੱਚ ਪਕੜਿਆ ਦਾਤ ਲੈ ਕੇ ਮੋਹਰੇ ਘੇਰ ਲਿਆ ਆਵਾਜ਼ ਦੇ ਕੇ ਡਰਾਉਣਾ ਉਹਨੇ ਚਿਹਰਾ ਅੱਖਾਂ ਉਹਦੀਆਂ ਲਾਲ ਉਹਨੇ ਦਾਤਰ ਮੋਹਰੇ ਕਰਕੇ ਕਿਹਾ ਗਰਦਨ ਵੱਢ ਕੇ ਰੱਖ ਦਾਂਗਾ ਜੋ ਕੁਝ ਕੋਲ ਹੈ ਕੱਢ ਕੇ ਇੱਥੇ ਰੱਖ ਦੇ ਤੇ ਗੁਰੂ ਦਾ ਸਿੱਖ ਭਾਈ ਕਲਿਆਣਾ ਪਿਆਰ ਨਾਲ ਕਹਿੰਦਾ ਸੱਜਣਾ ਜੇ ਕੁਝ ਮੇਰਾ ਹੋਵੇ ਤਾਂ ਮੈਂ ਤੈਨੂੰ ਦੇਵਾਂ ਮੇਰਾ ਹੈ ਹੀ ਕੁਝ ਨਹੀਂ ਮੇਰੇ ਕੋਲ ਆਪਣਾ ਕੁਝ ਨਹੀਂ ਮੇਰੇ ਬੁੱਝੇ ਵਿੱਚ ਮੇਰਾ ਇੱਕ ਵੀ ਰੁਪਈਆ ਇਸ ਵਕਤ ਮੇਰਾ ਨਹੀਂ ਇਹ ਜੋ ਕੁਝ ਮੇਰੇ ਕੋਲ ਹੈ ਇਹ ਮੇਰੇ ਗੁਰੂ ਦੀ ਅਮਾਨਤ ਹੈ ਹੁਣ ਤੂੰ ਭਾਵੇਂ ਸਿਰ ਵੱਢ ਤੇ ਭਾਵੇਂ ਟੋਟੇ ਕਰ ਜੇ ਮੇਰਾ ਕੁਝ ਹੁੰਦਾ ਮੈਂ ਜ਼ਰੂਰ ਤੈਨੂੰ ਦੇ ਦੇਣਾ ਉਹ ਧਾੜਵੀ ਨੇ ਕਿਹਾ ਤੈਨੂੰ ਆਪਣੀ ਜਾਨ ਪਿਆਰੀ ਨਹੀਂ ਸਿੱਖ ਕਹਿੰਦੇ ਜਾਨ ਕਿਹਨੂੰ ਪਿਆਰੀ ਨਹੀਂ ਹੈ ਜਾਨ ਪਿਆਰੀ ਹੈ ਹਰ ਬੰਦਾ ਜੀਵਨ ਚਾਹੁੰਦਾ ਜੇ ਮੇਰੇ ਕੋਲ ਕੁਝ ਆਪਣਾ ਹੁੰਦਾ ਮੈਂ ਦੇ ਕੇ ਤੈਨੂੰ ਜਾਨ ਬਚਾ ਲੈਂਦਾ ਸੱਜਣਾ ਮੇਰੇ ਕੋਲ ਆਪਣਾ ਨਹੀਂ ਇਹ ਗੁਰੂ ਦੀ ਦਸਵੰਧ ਦੀ ਭੇਟ ਹੈ ਇਹ ਸਿੰਘ ਸੰਗਤਾਂ ਦੀ ਕਿਰਤ ਦਸਾਂ ਨੋਹਾਂ ਦੀ ਕਿਰਤ ਦਾ ਦਸਵੰਧ ਹੈ ਇਹ ਮੈਂ ਦੇ ਕੇ ਤੈਨੂੰ ਆਪਣੀ ਜਾਨ ਕਿਵੇਂ ਬਚਾ ਲਾਂ ਮੇਰਾ ਕੁਝ ਆਪਣਾ ਪੈਸਾ ਹੁੰਦਾ ਜ਼ਰੂਰ ਜਾਨ ਬਚਾ ਲੈਂਦਾ ਇਹ ਮੇਰਾ ਨਹੀਂ ਇਹ ਮੇਰੇ ਗੁਰੂ ਦਾ ਧਾੜਵੀ ਉਹ ਚੋਰ ਕਾਤਲ ਬੜਾ ਹੈਰਾਨ ਹੋਇਆ ਬੰਦਾ ਜਾਨ ਵੀ ਬਚਾਉਣੀ ਚਾਹੁੰਦਾ ਹੈ ਪਰ ਇਹ ਗੱਲ ਕਹਿੰਦਾ ਮੇਰਾ ਨਹੀਂ ਜੇ ਮੇਰਾ ਹੁੰਦਾ ਮੈਂ ਬਚਾ ਲੈਂਦਾ ਇਹ ਪੈਸੇ ਗੁਰੂ ਦੇ ਨੇ ਮੈਂ ਤੈਨੂੰ ਨਹੀਂ ਦੇ ਸਕਦਾ ਹਾਂ ਇਹਦੇ ਜਿਵੇਂ ਵਿੱਚ ਹੁਣ ਤੂੰ ਗਲ ਵੱਢ ਭਾਵੇਂ ਮੇਰੀ ਤੂੰ ਗਰਦਨ ਲਾ ਦੇ ਭਾਵੇਂ ਟੋਟੇ ਕਰ ਦੇ ਮੈਨੂੰ ਕੋਈ ਪਰਵਾਹ ਨਹੀਂ ਬੇਸ਼ੱਕ ਤੂੰ ਮਾਰਨਾ ਮਾਰ ਸਕਦਾ ਇਹ ਪੈਸੇ ਮੈਨੂੰ ਮਾਰਨ ਤੋਂ ਬਾਅਦ ਤੈਨੂੰ ਮਿਲਣਗੇ ਜਿਉਂਦਿਆਂ ਦੀ ਨਹੀਂ ਦੇਵਾਂਗਾ ਕਿਉਂਕਿ ਮੇਰੇ ਨਹੀਂ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਹਨ ਸਾਧ ਸੰਗਤ ਜਪਣ ਵਾਲਾ ਸਿੱਖ ਹੋਵੇ ਉਹਦੇ ਬੋਲ ਤੇ ਉਹਦੀ ਨਜ਼ਰ ਉਹਦਾ ਸਰੀਰ ਵੀ ਦੂਜਿਆਂ ਤੇ ਪ੍ਰਭਾਵ ਪਾਉਂਦਾ ਸ਼ਬਦ ਬਹੁਤ ਵੱਡੀ ਕਰਾਮਾਤ ਹੈ ਜਿਹੜਾ ਸ਼ਬਦ ਦਾ ਵਿਆਸ ਕਰਕੇ ਜਪਦਾ ਸੱਜਣੋ ਉਹਦਾ ਮੁੱਖ ਲੋਕ ਵਿੱਚ ਉਜਲਾ ਹੀ ਨਹੀਂ ਉਹਦੇ ਚਿਹਰੇ ਮੁੱਖ ਨਜ਼ਰ ਤੇ ਹੱਥਾਂ ਵਿੱਚ ਬਰਕਤ ਔਰ ਉਹਦੀ ਨਜ਼ਰ ਵਿੱਚ ਇਲਤ ਭਰ ਜਾਂਦੀ ਹੈ ਉਹਦੇ ਕਦਮਾਂ ਵਿੱਚ ਕ੍ਰਾਂਤੀ ਹੁੰਦੀ ਹੈ ਉਹ ਕਿਸੇ ਨੂੰ ਨਜ਼ਰ ਭਰ ਕੇ ਵੇਖ ਲੈ ਬੜਾ ਕੋਈ ਤਬਦੀਲ ਹੋ ਜਾਂਦਾ ਪਰ ਸ਼ਰਤ ਹੈ ਉਹ ਸਵਾਰਥੀ ਨਾ ਹੋਵੇ ਸੱਚਾ ਹੋਵੇ ਜਦੋਂ ਭਾਈ ਕਲਿਆਣੇ ਆ ਕੁਝ ਕੇ ਧਾੜਵੀ ਚੋਰ ਤੇ ਅਸਰ ਹੋਇਆ ਬੰਦਾ ਜੀਵਨ ਵੀ ਬਚਾਉਣਾ ਚਾਹੁੰਦਾ ਪਰ ਬੰਦਾ ਬੋਲ ਵੀ ਸੱਚ ਦੇ ਉਹਨੇ ਕਿਹਾ ਤੇਰਾ ਗੁਰੂ ਫਿਰ ਕਿੱਥੇ ਰਹਿੰਦਾ
ਕਹਿੰਦਾ ਮੇਰਾ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ, ਇੱਕ ਵਾਰ ਇਹ ਧੰਨ ਉਹਨਾਂ ਤੱਕ ਪਹੁੰਚਾ ਦਾਂ, ਇਹ ਉਹਨਾਂ ਦੀ ਅਮਾਨਤ ਹੈ, ਸਿੱਖਾਂ ਦਾ ਦਸਵੰਦ ਹੈ। ਤੇ ਸਾਧ ਸੰਗਤ ਧਾੜਵੀ ਉੱਤੇ ਐਸਾ ਅਸਰ ਹੋਇਆ, ਉਹਨੇ ਕਿਹਾ ਚੱਲ ਫਿਰ ਵੇਖ ਹੀ ਲੈਣਾ ਤੂੰ ਸੱਚ ਬੋਲਣਾ ਕਿ ਝੂਠ, ਜੇ ਤੂੰ ਝੂਠ ਬੋਲਿਆ ਜਿੱਥੇ ਜਾਏਗਾ ਉੱਥੇ ਵੱਢ ਦਾਂਗਾ। ਉਹ ਧਾੜਵੀ ਨਾਲ ਤੁਰ ਪਿਆ, ਹੱਥ ਵਿੱਚ ਦਾਤਰ ਚੁੱਕਿਆ, ਉਹ ਚੋਰ ਵੀ ਪਿੰਡਾਂ ਤੈਅ ਕਰਕੇ ਲਾਹੌਰ ਦੀ ਜਰਨੈਲੀ ਸੜਕ ਰਸਤੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ, ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਸਾਧ ਸੰਗਤ ਸਰੋਵਰ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰਵਾ ਰਹੇ ਸਨ। ਭਾਈ ਕਲਿਆਣੇ ਆ ਕੇ ਨਮਸਕਾਰ ਕੀਤੀ, ਸੰਗਤ ਦੀ ਜੋ ਦਰਸ਼ ਭੇਟ ਸੀ ਉਹ ਮਹਾਰਾਜ ਦੇ ਚਰਨਾਂ ਵਿੱਚ ਰੱਖੀ, ਤਾਂ ਪਾਤਸ਼ਾਹ ਨੇ ਵੇਖ ਕੇ ਕਿਹਾ ਭਾਈ ਕਲਿਆਣੇ ਇਹ ਕਿਹਨੂੰ ਲੈ ਕੇ ਆਏ, ਇਹ ਕੌਣ ਹੈ? ਕਹਿੰਦੇ ਮਹਾਰਾਜ ਮੈਂ ਨਹੀਂ ਜਾਣਦਾ ਇਹ ਕੌਣ ਹੈ, ਮੈਨੂੰ ਤੇ ਇੰਨਾ ਪਤਾ ਇਹਨੇ ਰਾਹ ਰੋਕ ਕੇ ਕਿਹਾ ਜੋ ਕੁਝ ਤੇਰਾ ਕੱਢ ਕੇ ਇੱਥੇ ਰੱਖ, ਨਹੀਂ ਤੇ ਤੇਰੀ ਗਰਦਨ ਵੱਢ ਦਾਂਗਾ। ਮਹਾਰਾਜ ਮੈਂ ਇਹਨੂੰ ਕਿਹਾ ਮੇਰਾ ਹੈ ਹੀ ਕੁਝ ਨਹੀਂ, ਇਹ ਗੁਰੂ ਦਾ ਪੈਸਾ ਹੈ, ਇਹ ਮੈਂ ਤੈਨੂੰ ਨਹੀਂ ਦੇ ਸਕਦਾ ਭਾਵੇਂ ਧੋਣ ਵੱਢ ਦੇ। ਪਾਤਸ਼ਾਹ ਇਹ ਕੌਣ ਹੈ ਇਹ ਨਹੀਂ ਮੈਨੂੰ ਪਤਾ, ਇਹਦੇ ਬਾਰੇ ਤੁਸੀਂ ਜਾਣੋ ਇਹ ਕੌਣ ਹੈ, ਮੇਰਾ ਕੰਮ ਸਿਰਫ ਤੁਹਾਡੇ ਤੱਕ ਲਿਆਉਣਾ ਸੀ, ਅੱਗੇ ਇਹ ਕੌਣ ਹੈ ਇਹ ਤੁਸੀਂ ਜਾਣੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਧਾੜਵੀ ਦੇ ਹੱਥ ਵਿੱਚ ਦਾਤ ਹੈ, ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਕਿਹਾ ਤੇਰਾ ਕੀ ਨਾਮ ਹੈ, ਕੀ ਕੰਮ ਕਰਨਾ ਬਈ? ਸਾਧ ਸੰਗਤ ਉਹਨੇ ਅੱਗੋਂ ਕਿਹਾ ਜੀ ਲੋਕ ਮੈਨੂੰ ਲੱਖੂ ਧਾੜਵੀਆ ਕਹਿੰਦੇ ਨੇ ਤੇ ਮੈਂ ਬੰਦਿਆਂ ਦਾ ਕਤਲ ਕਰਨਾ, ਮੈਂ ਪੈਸੇ ਲੁੱਟਣ ਵਾਸਤੇ ਬੰਦਾ ਵੱਢ ਦਿੰਦਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਪਏ, ਸਾਧ ਸੰਗਤ ਇੱਕ ਬੇਨਤੀ ਸਮਝਿਓ, ਆਪਾਂ ਵੀ ਗੁਰੂ ਦੇ ਕੋਲ ਆ ਕੇ ਆਪਣੇ ਔਗਣ ਆਪਣੀਆਂ ਗਲਤੀਆਂ ਕਹੀ ਦੀਆਂ ਨੇ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ, ਪਰ ਜਿਹੜੀ ਕਿਰਪਾ ਲੱਖੋਂ ਤੇ ਹੋਈ ਸਾਡੇ ਉੱਤੇ ਸ਼ਾਇਦ ਗੁਰੂ ਕਿਰਪਾ ਕਰੇ ਤਾਂ ਉਹ ਹੋ ਸਕਦੀ, ਆਪਾਂ ਇਕੱਲੇ ਕਹਿਣ ਨਾਲੋਂ ਕਿਰਪਾ ਦੇ ਪਾਤਰ ਨਹੀਂ ਹੋ ਸਕਦੇ। ਕਿਉਂ? ਗੁਰੂ ਨੂੰ ਪਤਾ ਇਹ ਸੁਣਿਆ ਸੁਣਾਇਆ ਬੋਲਦਾ, ਗੁਰੂ ਨੂੰ ਪਤਾ ਸਿੱਖਿਆ ਸਿਖਾਇਆ ਕਹਿ ਰਿਹਾ, ਗੁਰੂ ਨੂੰ ਪਤਾ ਇਹ ਕੁਝ ਹੋਰ ਕਹਿ ਰਿਹਾ, ਅੰਦਰ ਕੁਝ ਹੋਰ ਹੈ। ਸਾਧ ਸੰਗਤ ਇੰਨਾ ਕਹਿਣ ਵਾਸਤੇ ਵੀ ਬੜੀ ਵੱਡੀ ਦਲੇਰੀ ਚਾਹੀਦੀ ਹੈ ਕਿ ਮੈਂ ਕਾਤਲ ਹਾਂ, ਮੈਂ ਬੰਦਿਆਂ ਦੇ ਸਿਰ ਵੱਢ ਦਿੰਦਾ ਜੀ ਪੈਸੇ ਲਈ, ਮੈਨੂੰ ਲੋਕ ਲੱਖੂ ਧਾੜਵੀ ਆ ਕਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਿਉਂਕਿ ਇੱਥੋਂ ਇਸ ਹੱਦ ਤੱਕ ਅੰਦਰੋਂ ਸੱਚ ਬੋਲਣ ਲਈ ਬੜੀ ਵੱਡੀ ਭਗਤੀ, ਬੜੀ ਘਾਲਣਾ, ਬੜੀ ਕਿਰਪਾ ਚਾਹੀਦੀ ਹੈ। ਨਹੀਂ ਤੇ ਸਾਧ ਸੰਗਤ ਆਪਾਂ ਔਗਣ ਦੱਸੀ ਦੇ ਨੇ, ਅੱਧ ਬਚੱਦੇ ਲੁਕੋ ਵੀ ਲਈਦੇ ਨੇ, ਪੂਰੇ ਨਹੀਂ ਜੀ ਦੱਸਦੇ। ਹਾਂ ਕੋਈ ਗੁਣ ਪੁੱਛੇ ਤਾਂ ਬਿਲਕੁਲ ਗੁਣ ਗਣਾ ਗਣਾ ਕੇ ਵੱਧ ਦੱਸੀ ਦੇ ਨੇ, ਆ ਵੀ ਮੈਂ ਕੀਤਾ, ਘੱਟ ਨੂੰ ਵੱਧ ਕਹੋਗੇ। ਔਗਣ ਦੱਸਣ ਲੱਗੇ ਆ ਥੋੜਾ ਘੱਟ ਹੀ ਦੱਸੀ ਦੇ, ਪੂਰਾ ਦੱਸਦਾ ਹੀ ਨਹੀਂ ਕੋਈ। ਗੁਰੂ ਕੋਲ ਆਉਣ ਵਾਸਤੇ ਪੂਰਾ ਔਗਣ ਕੋਈ ਦੱਸਦਾ, ਇਸ ਗੱਲ ਦੀ ਲੋਕ ਲਾਜ ਨਾ ਰਵੇ, ਕੋਲ ਖੜੇ ਲੋਕੀ ਕੀ ਕਹਿਣਗੇ? ਗੁਰੂ ਅਰਜਨ ਦੇਵ ਮਹਾਰਾਜ ਦੇ ਆਲੇ ਦੁਆਲੇ ਸਿੱਖ ਸੇਵਾ ਕਰ ਰਹੇ, ਸਭ ਕੋਲ ਖੜੇ, ਉਹ ਧਾੜਵੀ ਨੇ ਇੱਕ ਵਾਰ ਬਿਨਾਂ ਸੋਚਿਆ ਲੋਕ ਮੈਨੂੰ ਚੋਰ ਕਹਿਣਗੇ, ਸਾਫ਼ ਕਿਹਾ ਜੀ ਲੋਕ ਲੱਖੂ ਧਾੜਵੀ ਆ ਕਹਿੰਦੇ ਨੇ, ਮੈਂ ਪੈਸਿਆਂ ਦੀ ਖਾਤਰ ਬੰਦੇ ਦਾ ਗਲ ਵੱਢ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਵਾਹ ਭਾਈ ਲੱਖੂ, ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਅੱਜ ਤੱਕ? 40 ਕੁ ਸਾਲ ਦੀ ਤੇਰੀ ਉਮਰ ਜਾਪਦੀ ਹੈ, ਹੁਣ ਤੱਕ ਕੋਈ ਚੰਗਾ ਕੰਮ ਵੀ ਕੀਤਾ? ਤੇ ਸਾਧ ਸੰਗਤ ਉਹਨੇ ਕਿਹਾ ਜੀ ਸੋਚ ਕੇ ਦੱਸਣਾ। ਇੱਕ ਮਿੰਟ ਵਾਸਤੇ ਉਹ ਸੋਚਣ ਬਹਿ ਗਿਆ, ਮਾਫ ਕਰਿਓ ਹੁਣ ਦੂਜਾ ਮਨ ਚ ਹੱਥ ਮਾਰਿਓ, ਆਪਾਂ ਨੂੰ ਕੋਈ ਚੰਗਾ ਕੰਮ ਪੁੱਛੇ ਨਾ ਵੀ ਕੀਤਾ ਹੋਵੇ ਤਾਂ ਵੀ ਕੋਈ ਨਾ ਕੋਈ ਜੋੜ ਲਈਦਾ, ਕਿਤਿਓ ਨਾ ਕਿਤਿਓ ਜੋੜ ਲਈਦਾ। ਭਾਈ ਲੱਖੋ ਨੇ ਸੋਚ ਕੇ ਕਿਹਾ ਮਹਾਰਾਜ ਦੱਸਣਾ। ਇੱਕ ਮਿੰਟ ਵਾਸਤੇ ਚੰਗੀ ਤਰ੍ਹਾਂ ਸੋਚਿਆ ਤੇ ਸੋਚ ਕੇ ਸਿਰ ਹਿਲਾ ਕੇ ਕਹਿੰਦਾ ਜੀ ਨਹੀਂ, ਚੰਗਾ ਨਹੀਂ ਕੋਈ ਕੰਮ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਰਹੇ ਨੇ, ਵਾਹ ਵੀ ਇਸ ਹੱਦ ਤੱਕ ਸੱਚ ਬੋਲਣ ਲਈ। ਸਾਧ ਸੰਗਤ ਤੇ ਬਹੁਤ ਅੱਗੇ ਵੀ ਕਲਾਸ ਹੈ, ਹੋ ਸਕਦਾ ਕੋਈ ਇਸ ਕਲਾਸ ਵਿੱਚ ਆ ਜਾਏ ਤੇ ਕਈ ਸਾਲਾਂ ਦੇ ਜਪ ਤਪ ਵਾਲੇ ਨੂੰ ਪਿੱਛੇ ਛੱਡਦਾ। ਅੱਜ ਇੱਕ ਗੁਰੂ ਦਾ ਸਿੱਖ ਹੈ ਭਾਈ ਕਲਿਆਣਾ, ਇੱਕ ਬੰਦੇ ਦੇ ਸਿਰ ਵੱਢਣ ਵਾਲਾ, ਪੈਸਿਆਂ ਦੀ ਖਾਤਰ ਕਤਲ ਕਰਨ ਵਾਲਾ ਲੱਖੂ ਹੈ, ਵੇਖੋ ਜਿਹੜੀ ਸਟੇਜ ਤੇ ਪਹੁੰਚਿਆ, ਇੱਥੋਂ ਗੁਰੂ ਨਦਰ ਕਰਕੇ ਉਸੇ ਕਲਾਸ ਵਿੱਚ ਉਹਨੂੰ ਕਰ ਦੇਣਗੇ ਜਿਹੜੀ ਕਲਾਸ ਵਿੱਚ ਭਾਈ ਕਲਿਆਣਾ ਬੈਠਾ। ਇੱਥੇ ਹੁਣ ਭਗਤੀ, ਸੇਵਾ, ਸਿਮਰਨ, ਗਿਆਨ ਕਿਤੇ ਪਿੱਛੇ ਰਹਿ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਹਿਣਗੇ ਵਾਹ ਇਹਦਾ ਮਤਲਬ ਕੋਈ ਚੰਗਾ ਕੰਮ ਨਹੀਂ। ਕਹਿੰਦਾ ਜੀ ਸੋਚ ਲਿਆ ਕੋਈ ਚੰਗਾ ਕੰਮ ਕੀਤਾ ਨਹੀਂ। ਪਾਤਸ਼ਾਹ ਨੇ ਕਿਹਾ ਮਾੜੇ ਕਿੰਨੇ ਕੁ ਕੀਤੇ ਨੇ? ਤਾਂ ਫਿਰ ਸਾਧ ਸੰਗਤ ਉਹਨੇ ਸੋਚ ਕੇ 2 ਮਿੰਟ ਬਾਅਦ ਬੋਲਿਆ, ਕਹਿੰਦਾ ਮਹਾਰਾਜ ਇੰਨੇ ਕੁ ਕੀਤੇ ਨੇ ਵੀ ਗਿਣਤੀ ਤੋਂ ਬਾਹਰ ਹੀ ਹੈ, ਉਹਦੀ ਗਿਣਤੀ ਨਹੀਂ ਦੱਸੀ ਜਾ ਸਕਦੀ। بڑے بندیاں نوں میں وڈیا، کئیاں دے ہتھ پیر وڈ دتے، او ڈرا کے میں پیسے لٹ لے، کئی ڈردے ہی مینوں دے گئے، کئیاں دا گل وڈنا پیا، کئی بندے وڈ کے میں جنگل میں سٹ بھی دتے، مارے گنتی نہیں کوئی۔ جیڑی گل اپاں روز کہنے نا، ہم اوگن بھرے ایک گن نہیں، ہم اوگن بھرے ایک گن نہیں، شاید اپاں پڑھ کے جا سن کے، پر ساتھ سنگت وہ پائی لکھو کے میں کہہ دے، گرو ارجن دے مہاراج دی وہ نظر ہو گئی، رحمت ہوئی۔ جدوں اینا بندہ سچ بول گیا، انہیں لوک لاج نہیں ویکھی، لوک ہی کہن گے گرو ارجن دے مہاراج نے واہ پکڑ کے کیا، واہ پائی لکھو سچیار سچیار سچیار، گرو نانک دی نظر دا پتر ہوئے گا۔ اینی گل کہن دی دیر پائی لکھو دے اندر دی سب تصویر بدل گئی، سب اپرادھ پاپ 40 سال والے کتے چلے گئے، اویو پائی لکھو ساتھ سنگت پائی کملیا بن گئے، کدے تے ہاتھ پڑیو۔ گرو ارجن دے مہاراج نے کہا، بدھو تیرے آوے پکے نکلن گے، اویو کملیا کہندا کچے دے کچے رہن گے، پھر اوپر تی حکم ہو گیا۔ یہ کیڑی بدیا ہے جتھے سکھ چکے انہوں اس کلاس وچ کر دینا، بس ایک کوئی بدیا ہے، گرو اگے ٹہ پے انہوں سب کچھ پتا ہے، ایک بھی اگن نہ شپائی کہہ دے داتا، ہم اگن پرے ایک گن نہیں، امرت شاٹ بکھے بک۔ ایو گل گرو ارجن دے مہاراج نے کہے، اتھے کوئی گل کہے، مان نہ کیجے شرن پریجے، کرے سو بھلا منائیے، سن میتا جیو پنڈ سب تن رپیجے، کچھ بھی نہ رکھی، سن میتا جیو پنڈ سب تن رپیجے، اون درشن ہر جیو پائیے۔ انہوں مہاراج نے کہا، سو کہے سو کیجے، تن منو دیجے، ایسا پرمل لائیے، ایو کہے سو ہکنی پہنے، نی پتی شو پائیے۔ یہی طریقہ رب نو ملدا، بس ٹہ پے او دے اگے، لوکاں دی لاج نہ رکھیں، جو کچھ ہے بالکل اندروں دل پاڑ کے کہہ دے، ابھی میرے وچ ہے، گن گنان نہ بیٹھ جائیں۔ اپاں گن گنائی دے نے ساتھ سنگت، گرو نے کہا گن گن بیٹھیا تا شاید کہانی کوئی ہور ہو جائے گی۔ ایک ودوان لکھ رہے، وہ کہنا پاپ بے شمار کیے، ڈھلتی عمر کو دیکھ کر مالا کو ہاتھ میں تھام لیا، پاپ بے شمار کیے، نام گن گن کر لیا۔ جب وہ بانی پڑھ دا پھر گن کے کر دا، انہیں پاٹھ ہو گئے۔ پادشاہ نے کہا، بس اتنا ٹہپ ہے گرو اگے، جتن تینوں لوکاں دی علاج نہ رہ گئی، تے لوکاں دی علاج تاج دے مینوں کوئی کی کہے گا، گرو اگے رو کے کہ آ سارے ہی اوگن میرے بچ نے، پھر گرو تینوں اس کلاس وچ کرن دی سمرتھا رکھ دے جیڑی کلاس وچ کئی سالاں دی بھگتی تو بعد ہوئی دے۔ تائیوں مہاراج ایک پنکتی وچ کہندے، ایک سخی نے پوچھا کی نشانی ہے رب نوں ملن دی، دوجی نے کہا ایک کوئی نشانی ہے، من تن ارپن کر کے لاج چھڑ دے، لوکی کی کہندے نے، تو لوکاں تو کی لینا، ٹہپا گرو دے اگے۔ جتن او سخی نے سوال کیتا، لالن راویا کون گتیری، سخی بتاو مجھے متیری، سوہو سوہو سووی اپنے پریتم کے رنگ رتی، تے انہیں کہا میں تیرے چرن وی تو دانگی، پاو ملوبوں سنگ نین پتیری، اکھاں دے این پڑھ دیا دیا بالا نل تیرے پیر صاف کرا، میرے تے کرپا کر، دس مینوں او کیویں مل دے۔ پاو ملوبوں سنگ نین پتیری، جپ تپ سنجم دتیری، جنہ میں اج تک کوئی پوجا پاٹ کیتا ہے جا جنہ میں کوئی جت رکھیا، سب کوئی تینوں دیتا، پر مینوں وہ ملا دے۔ جپ تپ سنجم دتیری، تے اگے ان پھر کی جواب دیتا، وہ کہندی بھنے کچھ چھڈن دی لوڑ نہیں، بس آہی گن ہے، رب نوں ملن واسطے ایک کوئی طریقہ ہے کہ اپنی مت وچوں کیتے کرماں دا اہنکار چھڈ دے۔ من تن ارپتا جلاج لوکانی، سب کچھ ارپن کر گرو نوں، اپنے اندروں اہم کیتے ہوئے کرماں دا اہنکار چھڈ، تے جدوں اہنکار تجیا وہ پھر سہاگ وتی ہو جاندی ہے، پہنے کچھ بھی دین دی لوڑ نہیں، تے اپنے اندروں بدھ دے وچوں اہنکار چھڈ، اسے وقت پرگٹ ہو جائے گا۔ سن سکیے پرب ملن نشانی، من تن ارپتا جلاج لوکانی، لوکاں دی لاج نہ رکھی، لوک کی کہن گے سن کے، तू गुरु नूं कह मन तन अर्प तज लाज लुकानी, अपना मन तन अर्पण करके गुरु नूं हाथ पकड़ा के कह हे सतगुरु कृपा करो आ आ औगण मेरे विच ने, जे गिणा तां औगण गिणे नहीं जांदे। जिदन साध संगत जीओ पिंड सब कुछ अर्पण करके सिख ढह पैंदा, उदन गुरु मोढ़ियां तो पकड़ के उन्हूं निर्मल कर दिंदा, काजर कोठ दे विचों निर्मल कट लैंदा। अज महाराज ने बचन कहे सुहागन भैन कोलों दूजी पुछदी है, भैने मैं उहदे बारे बहुत कुछ सुन के हैरान हो जांदी, मैनू वह किवें मिले दस, ना कोई उहदा चक्कर चिहन ना कोई वर्ण, कोई कहिंदा अंदर रहिंदा कोई कहिंदा उह फलानी जगह ते बाहर रहिंदा, मैनू उहदे बारे दस उह किवें मिलदा है।
रहाओ को कह तो सब बाहर बाहर, को कह तो सब महियो।
भैने कोई कहिंदा उह बाहर है, ਉਹਨੂੰ ਮਿਲਣੇ ਫਲਾਨੀ ਜਗ੍ਹਾ ਤੇ ਜਾਓ, ਫਲਾਨੀ ਜਗ੍ਹਾ ਤੇ ਜਾਓ, ਆਹ ਕੁਝ ਕਰੋ, ਤੇ ਕੋਈ ਕਹਿੰਦਾ ਰੱਬ ਨੂੰ ਮਿਲਣਾ ਉਹ ਅੰਦਰ ਰਹਿੰਦਾ, ਨਾ ਬਾਹਰੋਂ ਮਿਲਿਆ ਨਾ ਮੈਨੂੰ ਅੰਦਰੋਂ ਮਿਲਦਾ। ਭੈਣੇ ਦੱਸ ਉਹਦਾ ਕੋਈ ਚੱਕਰ ਚਿਹਨ ਵਰਨ ਤਾਂ ਦਿਸਦਾ ਹੀ ਨਹੀਂ।
ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਾਈਓ।
ਕਹਿੰਦੇ ਨਾ ਕੋਈ ਉਹਦਾ ਰੰਗ ਨਾ ਕੋਈ ਚੱਕਰ ਨਾ ਕੋਈ ਚਿਹਨ। हे सुहागन पहने सात बजहियो दर्थ मैनू सच दस, वो किवें मिलदा वो किथे रहिंदा, मैनू ओदे बारे सच दसना कर।
निवासी घट घट वासी लीप नहीं अल पहियो।
तां ओ फिर हुण सुहागन पहन दस दी है, कहन लगी ए भी सच है कि वो बाहर रहिंदा, ए भी सच है कि वो अंदर रहिंदा। कहणगे किवें? ਤਾਂ ਉਹ ਸੁਹਾਗਣ ਭੈਣ ਨੇ ਕਿਹਾ ਸਰਬ ਨਿਵਾਸੀ ਬਾਹਰ ਇਸ ਲਈ ਉਹ ਸਾਰਿਆਂ ਵਿੱਚ ਹੈ, ਘੱਟ ਘੱਟ ਵਾਸੀ ਅੰਦਰ ਇਸ ਲਈ ਉਹ ਤੇਰੇ ਵਿੱਚ ਵੀ ਹੈ। ਲੇਪ ਨਹੀਂ ਅਲ ਕਹੀਓ, ਉਹਨੂੰ ਸੰਸਾਰ ਦੀ ਮਾਇਆ ਦੀ ਲੇਪ ਨਹੀਂ ਲੱਗਦੀ। ਕੋਈ ਮਾੜੇ ਕਰਮ ਕਰਨ ਵਾਲਾ ਉਹਦੇ ਵਿੱਚ ਵੀ ਰਹਿੰਦਾ, ਪਰ ਉਹ ਮੈਲਾ ਨਹੀਂ ਹੁੰਦਾ, ਉਹ ਅਕਾਲ ਪੁਰਖ ਰੱਬ ਸਾਰਿਆਂ ਵਿੱਚ ਹੈ। ਕਿਵੇਂ ਸਾਧ ਸੰਗਤ ਉਹਨੂੰ ਲੇਪ ਕਿਉਂ ਨਹੀਂ ਲੱਗਦੀ, ਉਹ ਮੈਲਾ ਕਿਉਂ ਨਹੀਂ ਹੁੰਦਾ? ਜਿਵੇਂ ਆਕਾਸ਼ ਵਿੱਚ ਚੰਦਰਮਾ ਦਿਸਦਾ, ਸੈਂਕੜੇ ਘੜੇ ਪਾਣੀ ਦੇ ਭਰ ਕੇ ਥੱਲੇ ਰੱਖ ਦਿਓ, ਤੁਹਾਨੂੰ ਸੈਂਕੜੇ ਚੰਦਰਮੇ ਉਹ ਘੜਿਆਂ ਵਿੱਚ ਦਿਸਣ ਲੱਗ ਪੈਣਗੇ। ਉਹਨਾਂ ਪਾਣੀ ਦੇ ਘੜਿਆਂ ਨੂੰ ਮੇਲੇ ਕਰ ਦਿਓ, ਪਰ ਆਕਾਸ਼ ਵਿੱਚ ਚਮਕਦਾ ਚੰਦਰਮਾ ਮੇਲਾ ਨਹੀਂ ਹੋਏਗਾ। ਥੱਲੇ ਪਏ ਹੋਏ ਘੜੇ ਭੰਨ ਦਿਓ, ਉੱਪਰ ਵਾਲਾ ਚੰਦਰਮਾ ਨਾਸ਼ ਨਹੀਂ ਹੋਏਗਾ। ਇੱਦਾਂ ਅਕਾਲ ਪੁਰਖ ਰੱਬ ਦੀ ਜੋਤ ਸਾਰਿਆਂ ਵਿੱਚ ਹੈ, ਕੋਈ ਮਾੜਾ ਕਰਮ ਕਰਦਾ ਉਹਦੇ ਵਿੱਚ ਵੀ ਹੈ, ਕੋਈ ਚੰਗਾ ਕਰ ਰਿਹਾ ਉਹਦੇ ਵਿੱਚ ਵੀ ਹੈ। ਤਾਂ ਪਾਤਸ਼ਾਹ ਨੇ ਕਿਹਾ ਸਰਬ ਨਿਵਾਸੀ ਘੱਟ ਘੱਟ ਵਾਸੀ, ਉਹ ਸੁਹਾਗਣ ਦੱਸਦੀ ਸਾਰਿਆਂ ਵਿੱਚ ਹੈ, ਉਹਨੂੰ ਲੇਪ ਨਹੀਂ ਲੱਗਦਾ, ਉਹਨੂੰ ਆਪਣੇ ਅੰਦਰੋਂ ਵੀ ਵੇਖ ਤੇ ਕਿਸੇ ਮਾੜੇ ਨੂੰ ਵੇਖ ਕੇ ਨਿੰਦਿਆ ਨਾ ਕਰ, ਉਹਦੇ ਵਿੱਚ ਵੀ ਉਹ ਰਹਿੰਦਾ। ਗੁਰਮਤ ਦਾ ਬੜਾ ਗਹਿਰਾ ਕੰਸੈਪਟ ਹੈ। ਅਸੀਂ ਕਈ ਵਾਰ ਇਹ ਚੀਜ਼ਾਂ ਕਹਿਣ ਲੱਗ ਪਏ ਜੀ ਸੱਚ ਨਾ ਬੋਲੀਏ, ਫਿਰ ਜੇ ਨਿੰਦਿਆ ਨਹੀਂ ਕਰਨੀ। ਸੱਚ ਬੋਲਣ ਤੇ ਨਿੰਦਿਆ ਵਿੱਚ ਬਹੁਤ ਵੱਡਾ ਫਰਕ ਹੈ। ਕੁਝ ਬੋਲੇ ਹੋਏ ਸੱਚ ਸਵਾਰਥ ਕਰਕੇ ਬੋਲੇ ਜਾਂਦੇ, ਕੁਝ ਬੋਲੇ ਹੋਏ ਸੱਚ ਜਿਹਦੇ ਪਿੱਛੇ ਕੋਈ ਲੋਭ ਸਵਾਰਥ ਹੋਵੇ, ਉਹ ਬੋਲਿਆ ਹੋਇਆ 100% ਸੱਚ ਵੀ ਗੁਰੂ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ ਕਈ ਵਾਰ ਬੋਲਿਆ ਹੋਇਆ ਝੂਠ ਜਿਹਦੇ ਪਿੱਛੇ ਧਰਮ ਕਮਾਉਣ ਦੀ ਇੱਛਾ ਹੋਵੇ, ਉਹ ਬੋਲਿਆ ਹੋਇਆ ਝੂਠ ਵੀ ਗੁਰੂ ਦੇ ਸਾਹਮਣੇ ਪ੍ਰਵਾਨ ਹੋ ਜਾਂਦਾ। ਇਹਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ। ਭਾਈ ਗਨੀ ਖਾਂ, ਨਵੀ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਖਲੋ ਕੇ ਝੂਠ ਬੋਲਦੇ ਨੇ। ਦਾਰੋਗੇ ਨੂੰ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ, ਇਹ ਸਾਡੇ ਉੱਚ ਦੇ ਪੀਰ ਨੇ, ਕੋਰਾ ਝੂਠ ਹੈ। ਪਰ ਸਾਧ ਸੰਗਤ ਗੁਰੂ ਨੂੰ ਇੰਨਾ ਭਾ ਗਿਆ, ਕਿਉਂ? ਉਹ ਧਰਮ ਦੇ ਵਿਸਥਾਰ ਲਈ ਬੋਲਿਆ, ਉਹ ਬੋਲਣ ਨਾਲ ਕਿਸੇ ਦਾ ਮਾੜਾ ਨਹੀਂ, ਉਹ ਭਲੇ ਵਾਸਤੇ ਬੋਲਿਆ ਝੂਠ, ਗੁਰੂ ਨੂੰ ਲਿਖ ਕੇ ਦੇਣਾ ਪੈ ਗਿਆ, ਜੇ ਮੇਰੇ ਫਰਜੰਦ ਸੇ ਬੇਹਜ਼ ਹੈ ਜੋ ਇਨਕੀ ਸੇਵਾ ਕਰੇਗਾ, ਉਨ ਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਖੁਸ਼ੀ ਹੋਏਗੀ। ਸਾਧ ਸੰਗਤ, ਇਸ ਲਈ ਸੱਚ ਤੇ ਝੂਠ, ਸੱਚ ਤੇ ਨਿੰਦਿਆ, ਇਹਦੀ ਵਿਚਾਰ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ। ਪਾਤਸ਼ਾਹ ਨੇ ਕਿਹਾ ਤੈਨੂੰ ਮਾੜਾ ਦਿਸਦਾ, ਪਰ ਕਿਸੇ ਦੀ ਨਿੰਦਿਆ ਨਾ ਕਰ, ਉਹਦੇ ਵਿੱਚ ਵੀ ਉਹ ਰਹਿੰਦਾ, ਤੈਨੂੰ ਉਹ ਦਿਸਣਾ ਚਾਹੀਦਾ ਜਿਹੜਾ ਸਾਰਿਆਂ ਵਿੱਚ ਰਹਿੰਦਾ। ਅੱਗੇ ਵੀ ਮੈਂ ਕਈ ਵਾਰ ਬੇਨਤੀ ਕੀਤੀ, ਆਹ ਪੌੜੀ ਵਿੱਚ ਕਿੰਨੇ ਉੱਗਣ ਵਾਲੇ ਬੰਦਿਆਂ ਦਾ ਜ਼ਿਕਰ ਕੀਤਾ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਸਾਰਾ ਕੁਝ ਕਹਿ ਕੇ ਫਿਰ ਪਾਤਸ਼ਾਹ ਕਹਿਣਗੇ ਤੂੰ ਉਹਨਾਂ ਵੱਲ ਧਿਆਨ ਨਾ ਦੇਈਂ, ਤੂੰ ਉਹਨਾਂ ਦੀ ਨਿੰਦਿਆ 'ਚ ਨਾ ਪੈ ਜਾਈਂ, ਤੂੰ ਇੰਨੀ ਗੱਲ ਸਮਝ ਕੇ ਰੱਖ ਕਿ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਲਈ ਉਹ ਸਾਰਿਆਂ ਵਿੱਚ ਹੈ ਉਹ ਸਾਰਿਆਂ ਵਿੱਚ ਵੀ ਵੱਸਦਾ ਉਹ ਤੇਰੇ ਵਿੱਚ ਵੀ ਉਹਦਾ ਨਿਵਾਸ ਹੈ ਇਹ ਗੱਲ ਉਹ ਭੈਣ ਸੁਹਾਗਣ ਦੱਸਦੀ ਪਰ ਉਹਨੂੰ ਰੱਬ ਨੂੰ ਸੰਸਾਰ ਦੀ ਮੈਲ ਦੀ ਲੇਪ ਨਹੀਂ ਲੱਗਦੀ
ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਾਹੀਓ
ਅਖੀਰ ਦੇ ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕੋ ਸੁਣੋ ਰੱਬ ਕਿੱਥੇ ਵੱਸਦਾ ਸੰਤ ਜਨਾਂ ਦੀ ਰਸਨਾ ਤੇ ਜਪਣ ਵਾਲਿਆਂ ਦੀ ਰਸਨਾ ਤੇ ਇੱਥੇ ਸੰਤ ਦਾ ਤੱਤਾ ਬਿਲਕੁਲ ਮੁੱਕਦਾ ਬਹੁ ਵਚਨ ਹੈ ਰੱਬ ਦਾ ਨਾਮ ਜਪਣ ਵਾਲੇ ਸੰਤ ਜਨਾਂ ਦੀ ਰਸਨਾ ਤੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਤ ਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਇੱਕ ਪਾਸੇ ਧੰਨ ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਦੂਜੇ ਪਾਸੇ ਜਿਹਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਭਾਈ ਲੱਖੂ ਤੋਂ ਕਮਲੀਆ ਬਣਾਇਆ ਧਾੜਵੀ ਤੋਂ ਸੰਤ ਬਣ ਗਿਆ ਸਾਧ ਸੰਗਤ ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਉਹਦੀ ਰਸਨਾ ਤੇ ਵੀ ਵੱਸਦੇ ਜੋ ਉਹਨੇ ਕਹਿ ਦਿੱਤਾ ਸਿੱਧਾ ਰੱਬ ਉਹਦੀ ਰਸਨਾ ਤੇ ਵੱਸਦੇ ਸੋ ਅੱਜ ਮਹਾਰਾਜ ਬਖਸ਼ਿਸ਼ ਕਰਦੇ ਭਾਈ ਦੁਨੀਆਂ ਦੇ ਲੋਕੋ ਸੁਣੋ ਰੱਬ ਦਾ ਵਾਸਾ ਸੰਤ ਜਨਾਂ ਦੀ ਰਸਨਾ ਤੇ ਹੈ ਉਹਨਾਂ ਕੋਲ ਬਹਿ ਕੇ ਜਪੋ ਉਹਨਾਂ ਦੇ ਕਹੇ ਹੋਏ ਬੋਲਾਂ ਨਾਲ ਤੁਹਾਡੇ ਅੰਦਰ ਵੀ ਚਾਹ ਪੈਦਾ ਹੋਏਗਾ ਇਸ ਤਰ੍ਹਾਂ ਸਾਧ ਸੰਗਤ ਸੁਣਨ ਨਾਲ ਚਾਹ ਪੈਦਾ ਹੁੰਦਾ ਉਹ ਚਾਹ ਬੰਦੇ ਨੂੰ ਉਸ ਮਾਰਗ ਵੱਲ ਤੋਰਦਾ ਮਾਰਗ ਉੱਤੇ ਫਿਰ ਸੰਗੀ ਸਾਥੀ ਸਹਾਈ ਹੁੰਦੇ ਨੇ ਜਿਹੜੇ ਰਸਤੇ ਉੱਤੇ ਸਾਧ ਸੰਗਤ ਔਖੇ ਰਸਤੇ ਤੇ ਜਾਣਾ ਹੋਵੇ ਬੰਦਾ ਸਾਥ ਭਾਲਦਾ ਕਾਮ ਕ੍ਰੋਧ ਲੋਮੋ ਅਹੰਕਾਰ ਇਹ ਰਸਤਾ ਬੜਾ ਔਖਾ ਹੈ ਇੱਥੇ ਵੱਡੇ ਵੱਡੇ ਸੁਰ ਨਰ ਅਸੁਰ ਤ੍ਰੈ ਗੁਣੀਆਂ ਸਾਰੇ ਲੁੱਟੇ ਗਏ ਨੇ ਸਾਧ ਸੰਗਤ ਇਸ ਰਸਤੇ ਤੇ ਬਚਣ ਵਾਸਤੇ ਸੰਗੀ ਸਾਥੀ ਸਤਸੰਗਤ ਦੇ ਨਾਲ ਤੁਰਨਾ ਪੈਂਦਾ ਜਿਨ੍ਹਾਂ ਨੇ ਸਫ਼ਰ ਲੰਬਾ ਤੈਅ ਕਰਨਾ ਹੈ ਉਹ ਟਰੱਕਾਂ ਵਾਲੇ ਦਸ ਦਸ ਇਕੱਠੇ ਹੋ ਕੇ ਤੁਰਦੇ ਨੇ ਇੱਕ ਦੂਜੇ ਦੀ ਸਹਾਇਤਾ ਨਾਲ ਤੁਰਦਾ ਬੰਦਾ ਦੂਜੇ ਵੱਲ ਵੇਖਦਾ ਇੰਨੀ ਉੱਚੀ ਜਗ੍ਹਾ ਤੇ ਚੜ੍ਹ ਗਿਆ ਮੈਂ ਕਿਉਂ ਨਹੀਂ ਚੜ੍ਹ ਸਕਦਾ ਉਹਦੀ ਸੰਗਤ ਨਾਲ ਚਾਹੋ ਪੈਦਾ ਹੁੰਦਾ ਉਹ ਵੀ ਤੁਰਦਾ ਏਦਾਂ ਮਹਾਰਾਜ ਨੇ ਕਿਹਾ ਸਤਸੰਗਤ ਦੇ ਚਾਹੋ ਨਾਲ ਤੁਰ ਜਪਣ ਵਾਲਿਆਂ ਦੀ ਸੰਗਤ ਕਰਕੇ ਤੇਰਾ ਥੋੜਾ ਪਿੰਡਾ ਵੀ ਤੈਨੂੰ ਅੱਗੇ ਲੈ ਜਾਏਗਾ ਤੈਨੂੰ ਥਕਾਵਟ ਨਹੀਂ ਹੋਏਗੀ ਕਿਉਂਕਿ ਤੇਰੇ ਨਾਲ ਕੋਈ ਚੱਲ ਰਿਹਾ ਇਕੱਲੇ ਤੁਰੋਂਗੇ ਥੱਕ ਜਾਓਗੇ ਸੰਗਤ ਵਿੱਚ ਨਾਲ ਮਿਲ ਕੇ ਚੱਲੀਏ ਬੰਦੇ ਨੂੰ ਥਕਾਵਟ ਨਹੀਂ ਹੁੰਦੀ ਸਤਿਗੁਰੂ ਕਿਰਪਾ ਕਰਨ ਇਹ ਚੀਜ਼ ਆਪਣੇ ਕੰਮ ਆਵੇ ਜਪਣ ਵਾਲਿਆਂ ਦੀ ਸੰਗਤ ਵਿੱਚ ਰੋਜ਼ ਬੈਠੀਏ ਅੱਜ ਸਤਿਗੁਰੂ ਜੀ ਜੋ ਲੜੀਵਾਰ ਹੁਣ ਸ਼ਬਦ ਬਖਸ਼ਿਸ਼ ਕਰ ਰਹੇ ਨੇ ਇਹ ਸ਼ਬਦ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੂਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਸਰਵਣ ਕਰੋ ਜੀ
ਸੂਹੀ ਸ਼ੰਤ ਮਹੱਲਾ ਚੌਥਾ
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਸੂਹੀ ਸ਼ੰਤ ਦੇ ਸਿਰਲੇਖ ਹੇਠ ਸ਼ਬਦ ਦਰਜ ਕੀਤਾ ਹੈ
ਮਾਰਹੇ ਸੋਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ
ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਵਾਰ ਆਪਾਂ ਪੜ੍ਹਦੇ ਜੀ ਇਹਨੂੰ ਪੜ੍ਹਨ ਵਾਲੇ ਮਾਰੇ ਹਿਸਵੇ ਇਹ ਸ਼ਬਦ ਜੋ ਪਾਠ ਭਾਈ ਸਾਹਿਬ ਜੀ ਨੇ ਹੁਣ ਸ਼ੁੱਧ ਉਚਾਰਨ ਕੀਤਾ ਵਿਸ਼ਰਾਮ ਲੱਗ ਕੇ ਮਾਰੇ ਸੋਵੇ ਜਨ ਹੇ ਜਨ ਹੇ ਭਾਈ ਉਹ ਚੀਜ਼ ਨੂੰ ਮਾਰ ਕਿਹਨੂੰ ਮਾਰਨਾ ਜੀ ਕਹਿੰਦੇ ਉਸ ਵਿਖਿਆ ਨੂੰ ਜ਼ਹਿਰ ਨੂੰ ਹੋਮੇ ਨੂੰ ਜਿਹੜੀ ਹੋਮੇ ਕਰਕੇ ਤੈਨੂੰ ਰੱਬ ਨੂੰ ਹੋਮੇ ਮਿਲਣ ਨਹੀਂ ਦਿੰਦੀ ਜਿਹੜਾ ਹੰਕਾਰ ਰੱਬ ਨੂੰ ਮਿਲਣ ਨਹੀਂ ਦਿੰਦਾ ਉਸ ਜ਼ਹਿਰ ਨੂੰ ਮਾਰ ਹੇ ਜਨ ਆਪਣੇ ਹਿਰਦੇ ਵਿੱਚੋਂ ਸੋਮੇ ਨੂੰ ਮਾਰਨਾ ਕਰ
ਇਹ ਕੰਚਨ ਵੇ ਵੰਨੀਆ ਇਨਹੋ ਮੈਂ ਮਾਰ ਵੇ ਗੁੱਤੀਆ
ਕਹਿੰਦੇ ਵੇਖ ਤੇਰਾ ਕੰਚਨ ਸੋਨੇ ਵਰਗਾ ਸਰੀਰ ਜਿਹੜਾ ਦੁਆਰਾ ਨਹੀਂ ਮਿਲਣਾ 84 ਲੱਖ ਜੂੰਦਾਂ ਦਾ ਸਰਦਾਰ ਮਾਨਸ ਦੁਲੰਬ ਜਨਮ ਇਸ ਹੋਮੇ ਨੇ ਕਿਵੇਂ ਕਹਿੰਦੇ ਨਾਸ਼ ਕੀਤਾ ਹੰਕਾਰ ਕਰਕੇ ਕਿਵੇਂ ਤੈਨੂੰ ਰੱਬ ਤੋਂ ਭਟਕਾ ਦਿੱਤਾ ਹੈ
ਉਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ
ਕਹਿੰਦੇ ਮਨਮੁਖ ਮੂੜ ਬੰਦਾ ਮਾਇਆ ਦੇ ਮੋਹ ਵਿੱਚ ਕਿਵੇਂ ਸਜੁੱਤੀਆਂ ਦਾ ਅਰਥ ਜੁੜਿਆ ਹੋਇਆ ਕਿਵੇਂ ਉਹਦੇ ਨਾਲ ਜੁੜ ਗਿਆ ਹੇ ਭਾਈ ਇਸ ਹੋਮੇ ਨੂੰ ਮੋਹ ਮਾਇਆ ਨੂੰ ਤਜ ਉਹਦੇ ਅੱਗੇ ਅਰਦਾਸ ਕਰ ਉਹ ਤੈਨੂੰ ਹੋਮੇ ਤੋਂ ਬਚਾ ਲਏਗਾ
ਜਨ ਨਾਨਕ ਗੁਰਮੁਖ ਉਬਰੇ ਗੁਰ ਸਭ ਦੀ ਹੋਮੈ ਛੁੱਟੀਆ
ਕਾਹਦੇ ਨਾਲ ਹੋਮੇ ਤੋਂ ਛੁੱਟਣਾ ਕਹਿੰਦੇ ਜਨ ਨਾਨਕ ਗੁਰਮੁਖ ਉਬਰੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਟੈਪ ਹੈ ਜਿਹਨੇ ਗੁਰੂ ਨੂੰ ਕਿਹਾ ਪਾਤਸ਼ਾਹ राख पिता परम मेरे मोहे निर्गुण सब गुण तेरे पंच बखादी एक गरीबा रखो रखन हारे। गुरु ने बां पकड़ के रख ले फिर वो बंदे पाशन के अरदास कर जन नानक गुरमुख उबरे गुर शब्दी हो मैं छुट्टिया। गुरमुख बच गए गुरु दे शब्द नाल होमे तो छुट गए हन।
बस आने हो वे जन इस मन को मन बासे ज्यो नित पाउंदिया।
कहिंदे भाई इस मन नू वस विच करे बड़ा औखा है। क्यों ये मन एदा दा कहिंदे मन वासे ज्यो नित पाउंदिया। वश्य सा संगत एक पंछी दा नाम है जिहड़ा मसाहारी है। वह सारा दिन आकाश में पाँदा रहिंदा किसी ना किसी तरह कित मैनू मरिया मास मिल जाए। ओदी नज़र उपर उड़द्या भी थले मुरदे ते रहिंदी है। एदा पातशाह ने कहा मन सारा दिन भटकद्या एदा ध्यान विकारां वल ही रहिंदा। इस मन नू वस विच करना बहुत औखा है।
दुख रहन वे विहानिया नित आसा आस करिंदिया।
जिंदगी दी रात ए जिहड़े जीवन रूपी रात है दुखां विच लंघदी रहिंदी। क्यों आसा ही नहीं पूरी होनी है। एक पूरी होई दूजी जाग गई एक पूरी होई होर जाग गई। इस तरह आसा दे विच पौंदियां पौंदियां बंदे दी जिंदगी रूपी रात महाराज कहिंदे दुखां विच ही लंघदी है।
गुर पाया वे संत जनो मन आस पूरी हर चाहुंदिया।
कहिंदे गुरु ने कृपा कीती कोई जपन वाले मिल जाण उन्हां दी संगत दे नाल जदों कृपा बख्शिश हुंदी है गुर प्रसाद गुरु दी कृपा नाल तां साध संगत आस पूरी हुंदी है मन दी भटकना मिट जांदी। गुरु राह दसदा है आजा तेरे दुख मिटावां सब आसां पूरियां होणगियां। महाराज किवें गुरु कहेगा इच्छा पूरक सर्व सुख दाता हर जा कै वसै काम तेना सो ऐसा हर त्याई मेरे जीड़े ता सर्व सुख पावे मेरे मना। सारा दिन हो रहे कुछ अंदर चतवी जाने उठद्या बहद्या उन्हू जपना शुरू कर देखी सब आसा पूरिया होणगियां चिंता मिट जाएगी।
जन नानक प्रभ देहो मती छड़ आसा नित सुख सौंदिया।
आखो सतनाम श्री वाहिगुरु। अखीर महाराज ने क्या अरदास ही कर बस की कह जन नानक प्रभ देहो मती। सतगुरु मैनू मत बख्शो ना नाम जपण वाली। जे नाम जपण नाल ही आसा पूरी होनी है नाम जपण नाल ही मन टकाऊ च आउणा है नाम जपण नाल ही वाशे पंछी वाला मन वस विच आउणा है ता सतगुरु फिर वह मत दिओ जिहदे नाल नाम जपीए। ये जिहड़ियां आसावां दुखी करदियां इन्हां नू छड्डदा ते सुख विच मैं वस जावां महाराज ऐसी मैनू मत बख्शिश करो। ये गुरु दे कोलों अरदास करके मंगणा है साध संगत फिर सतगुरु वह मत बख्शिश करदे ने। अंदरों मन भिज के गुरु नू हथ जोड़ के आपां कहीए पातशाह कृपा करो हर जू राख लिहो पत मेरी। अरदास करके कहीए पातशाह ऐसी मत दिओ उठद्या बहद्या नाम चेतावे सारे प्यार नाल कहो गुरा एक दिन बुझाई सपना जियां का एक दाता सो मैं विसरना। बुझाई का अर्थ भी मत अपन गुरु को मंगीए सो मैं विसरे ना जाई सपना जिया का एक दाता सो मैं विसरे ना जाई सपना जिया
का एक दाता
सो मैं विसरे ना जाई सपना जिया का एक दाता सो मैं विसरे ना सपना दिया का एक दाता सपना दिया का एक दाता सपना दिया का एक दाता गज के सपना दिया का
एक दाता
सो मैं विसर न जाई सपना दिया का एक दाता सो मैं विसर न जाई सपना जिया का एक दाता। सतगुरु कृपा करन ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਗੁਰੂ ਰਾਮਦਾਸ ਮਹਾਰਾਜ ਤਰੁੱਠ ਕੇ ਸਾਡੀਆਂ ਝੋਲੀਆਂ ਭਰਨ
ਸਾਰੀ ਸੰਗਤ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਕੋਟਾਨਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦੇ ਆ, ਜਨ ਨਾਨਕ ਪ੍ਰਭ ਮਤੀ ਸਾਡੇ ਆਸਾ ਨਿਤ ਸੁਖ ਸਾਉਂਦੇ ਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।